ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੇ ਅੰਤਰ ਅਗਿਆਨ ਭਈ ਮਤ ਮੱਧਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੇ ਖਪਾਹੇ ਸਤਿਗੁਰ ਕਾ ਭਾਣਾ ਚਿਤ ਨ ਆਵੈ ਆਪਣੇ ਸੁਆਏ ਫਿਰਾਹੇ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਏ ਮਹੱਲਾ ਚੌਥਾ ਮਨ ਮੁਖ ਮਾਇਆ ਮੋਹੇ ਵਿਆਪੇ ਦੂਜੈ ਭਾਏ ਮਨੁਆ ਥਿਰ ਨਾਹੇ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪੇ ਖਪਾਹੇ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨ ਕੋਈ ਜਾਹੇ ਉਹ ਆਪ ਦੁਖੀ ਸੁਖ ਕਬਹੁ ਨ ਪਾਵੇ ਜਨਮ ਮਰੇ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੇ ਸੰਤ ਭਗਤ ਪਰਵਾਣਾ ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਾਹਿਬ ਜੀਓ ज्यों बोलाए त्यों बोलिए, जहाँ आप बुलाए सोए। गुरमुख बानी ब्रह्म है, शब्द मिलावा होए। कहाँ बुद्ध प्रभ तुच्छ हमारी, बरन सके महिमा जो तिहारी। हम न सकत कार सिफत तुम्हारी, आप ले हो तुम कथा सुधारी। आप ले हो तुम कथा सुधारी।
छपर चवर तखत दे मालक सतगुरु, धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब जी विखे प्रकाशमान हुंदे आ आए अज दे पावन हुक्म नूं। इस समय आप जी ने गुरद्वारा मंजी साहिब दीवान हाल श्री अमृतसर साहिब जी दे इस पावन स्थान तों श्रवण करना कीता। आओ साहिब जी असीस प्राप्त करदे आं। धन गुरु रामदास पातशाह जी, धन श्री गुरु ग्रंथ साहिब महाराज जी दी बख्शिश प्राप्त करदे आं। इस पावन शब्द नूं पढ़न सुनन विचारन ते हिरदे विच टिकावन दे लई साहिब दी असीस प्राप्त करिए अते सारे बड़े अदब ते सत्कार विच भर के कलगी तर दशमेश पातशाह जी दी बख्शिश कीती होई पावन फतेह नाल सांझ पावीए ते सारे आखो जी वाहिगुरु जी का खालसा वाहिगुरु जी की फतेह। ए अज दे पावन हुक्म श्री गुरु ग्रंथ साहिब महाराज जी दे 652 अंग तो आरंभ होके 653 अंग ते सुभाईमान ने। ए सोरठ दी वार है। धन गुरु रामदास पातशाह जी दे पहला दो श्लोक उपरंत एक पौड़ी दा साहिब जी ने बख्शिश करके उपदेश साडे हिरदे दी साडी सुरत दी ऐसी विचारधारा नूं बदलन लई बख्शिश कीता है कि मनुख दा जीवन अपनी मत नाल ना चले, मनुख दा जीवन गुरु दी मत नाल चले। ताकि सतगुरु मत दी अगवाई करदे आ, सतगुरु साडे जीवन दी अगवाई करदे आ, धर्म दी मंजिल नूं सर करन दी बख्शिश कर सकनगे। आओ साहिब दी सीस प्राप्त करदे आ। पावन शब्द दी विचार आरंभ करन तों पहला इक वारी अपने भले लई ते सरबत दे भले लई सारे आखो सतनाम वाहे गुरु, वाहे गुरु, वाहे गुरु।
सतनाम श्री वाहे गुरु साहिब जी। श्लोक महला चौथा। अंतर अज्ञान भई मत मद्धम, सतगुर की प्रतीत नाही।
अंतर अज्ञान है। गुरु रामदास पातशाह जी फरमान करते ने इस श्लोक विच, मनुख दे अंदर सोझी नहीं है, ज्ञान दे अर्थ ने सोझी जागृति ਜੋ ਹੈ ਉਸ ਦਾ ਪਤਾ ਹੋਣਾ, ਪਰ ਐਸੀ ਜਾਣਕਾਰੀ, ਐਸਾ ਗਿਆਨ, ਐਸੀ ਸੋਝੀ ਅੰਦਰ ਨਹੀਂ, ਅੰਤਰ ਅਗਿਆਨ ਭਈ ਮਤ ਮੱਧਮ। ਮਤ ਚਾਹੀਦੀ ਸੀ ਵਿਵੇਕੀ, ਮਤ ਚਾਹੀਦੀ ਸੀ ਉੱਤਮ, ਮਤ ਚਾਹੀਦੀ ਸੀ ਸ੍ਰੇਸ਼ਟ, ਮਤ ਚਾਹੀਦੀ ਸੀ ਗੁਰੂ ਵਾਲੀ, ਪਰ ਗੁਰੂ ਨਾਲੋਂ ਟੁੱਟ ਗਿਆ। ਅੰਦਰ ਅਗਿਆਨ ਨੇ ਅਸਰ ਐਸਾ ਕੀਤਾ, ਮਤ ਮੱਧਮ ਹੋ ਗਈ। ਅਕਲ ਹੈ ਪਰ ਚੰਗੀ ਨਹੀਂ ਹੈ, ਧਿਆਨ ਚ ਰੱਖ ਲੈਣਾ। ਉਹਨੂੰ ਕਹਿੰਦੇ ਨੇ ਬੇਅਕਲ, ਉਹਨੂੰ ਕਹਿੰਦੇ ਨੇ ਮਤਹੀਨ। ਮੈਂ ਬੇਨਤੀ ਕਰਨ ਲੱਗਾ, ਇੱਕ ਅਦੀਬ ਕਹਿੰਦਾ, ਮਸਕੀਨ ਖਰਚ ਅਗਰ ਚ ਬੇਤਮੀਜ ਅਸਤ, ਚੂ ਬਾਰ ਬਰਦਾਰ ਹਮੂ ਅਜ਼ੀਜ਼ ਅਸਤ। ਕਹਿੰਦੇ ਨੇ ਲੋਕ ਕਹਿੰਦੇ ਨੇ ਗਧਾ ਮਤਹੀਨ ਹੈ। ਕਈ ਵਾਰੀ ਕਿਸੇ ਘੱਟ ਮਤ ਵਾਲੇ ਬੰਦੇ ਨੂੰ ਲੋਕ ਤਸ਼ਬੀਹ ਦਿੰਦੇ ਨੇ ਤੇ ਕਹਿੰਦੇ ਨੇ ਤੂੰ ਨਿਰਾ ਗਧਾ, ਧਿਆਨ ਚ ਰੱਖ ਲੈਣਾ। ਪਰ ਉਹ ਅਦੀਬ ਕਹਿੰਦਾ, ਮੈਂ ਵਿਚਾਰੇ ਗਰੀਬੜੇ ਗਧੇ ਨੂੰ ਵੇਖਿਆ, ਉਹ ਭਾਵੇਂ ਮਤਹੀਨ ਨਹੀਂ ਪਰ ਆਪਣੇ ਮਾਲਕ ਦੇ ਹੁਕਮ ਤੋਂ ਇਨਕਾਰੀ ਵੀ ਨਹੀਂ ਹੈ। ਉੱਤੇ ਛੱਤ ਲੱਧ ਦਿੱਤੀ, ਭਾਰ ਲੱਧ ਦਿੱਤਾ, ਡੰਡਾ ਮਾਰਿਆ ਤੇ ਚੱਲ ਪਿਆ। ਕਹਿਣ ਲੱਗੇ, ਮਸਕੀਨ ਖਰ ਅਗਰ ਚੇ ਬੇਤਮੀਜ਼ ਅਸਤ, ਚੂ ਬਾਰ ਬਰਦਾਰ ਹਮੂ ਅਜ਼ੀਜ਼ ਅਸਤ। ਭਲਿਆ ਉਸ ਗਧੇ ਵਾਲੀ ਦੇਖ, ਉਹ ਵੀ ਭਾਵੇਂ ਮਾਤੀ ਨੇ ਪਰ ਮਾਲਕ ਦੇ ਹੁਕਮ ਵਿੱਚ ਤੇ ਚੱਲਦਾ ਨਾ। ਤੇ ਸਤਿਗੁਰੂ ਕਹਿੰਦੇ ਨੇ, ਭਲਿਆ ਅੰਦਰ ਤੇਰੇ ਅਗਿਆਨਤਾ ਭਰ ਗਈ, ਮਤ ਤੇਰੀ ਮੱਧਮ ਹੋ ਗਈ, ਕਦੀ ਅਰਦਾਸ ਨਹੀਂ ਕੀਤੀ ਗੁਰੂ ਪਰਮੇਸ਼ਰ ਅੱਗੇ ਵੀ ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਐ ਮਾਲਕ ਵਿਵੇਕੀ ਬੁੱਧ ਦੇ ਦਿਓ, ਮੈਨੂੰ ਆਪਣੇ ਘਰ ਦੀ ਉਹ ਅਕਲ ਦੇ ਦਿਓ ਵੀ ਮੈਨੂੰ ਪਤਾ ਚੱਲੇ ਜ਼ਿੰਦਗੀ ਦਾ ਸਹਾਰਾ ਕੀ ਹੈ, ਮੇਰੀ ਜ਼ਿੰਦਗੀ ਦਾ ਧੋਖਾ ਦੇਣ ਵਾਲਾ ਕੀ ਹੈ। ਪਰ ਹਾਲਤ ਕੀ ਹੋ ਗਈ ਹੈ, ਮਤ ਵਿਵੇਕੀ ਨਹੀਂ ਰਹਿ ਗਈ, ਮਤ ਮੱਧਮ ਹੋ ਗਈ। ਤੇ ਮੱਧਮ ਮਤ ਦੇ ਕਾਰਨ ਸਤ ਹੋਤਾ ਅਸਤ ਕਰ ਮੰਨਿਆ, ਜਿਹੜਾ ਤੇ ਸੱਚ ਪਰਮਾਤਮਾ ਸਦੀਵੀ ਨਾਮ ਰਹਿਣ ਵਾਲਾ ਤੇ ਸਾਥ ਦੇਣ ਵਾਲਾ, ਉਹਨੂੰ ਤੇ ਸਮਝਦਾ ਵੀ ਐਵੇਂ ਹੀ ਹੈ। ਸਤ ਹੋਤਾ ਅਸਤ ਕਰ ਮੰਨਿਆ, ਜੋ ਬਿਨਸਤ ਸੋ ਨਿਹਚਲ ਜਾਣਤ, ਪਾਰਕੀ ਕੋ ਆਪਣੀ ਕਰ ਪਕੜੀ, ਐਸੇ ਭੂਲ ਭੁਲਾਨਤ, ਬਗਾਨੀਆਂ ਨੂੰ ਆਪਣਾ ਬਣਾਉਂਦਾ, ਆਪਣਾ ਹੱਥੋਂ ਛੱਡੀ ਬੈਠਾ। ਸਹਿਮ ਕਹਿਣ ਲੱਗੇ, ਐਸੀ ਮਤ ਮੱਧਮ ਹੋ ਗਈ। ਸਤਿਗੁਰ ਕੀ ਪ੍ਰਤੀਤ ਨਾਹੀਂ, ਸਤਿਗੁਰੂ ਤੇ ਭਰੋਸਾ ਹੀ ਨਹੀਂ ਹੈ, ਇਹ ਗੱਲ ਸੱਚ ਹੈ। ਅਗਰ ਸਤਿਗੁਰੂ ਤੇ ਪ੍ਰਤੀਤ ਹੈ ਤੇ ਕੀ ਜਾਣਦਾ, ਗੁਰ ਪਰਮੇਸ਼ਰ ਏਕੋ ਜਾਨ। ਅਗਰ ਸਤਿਗੁਰੂ ਤੇ ਪ੍ਰਤੀਤ ਹੈ ਤੇ ਜਾਣਦਾ ਹੈ, ਜਾਮ ਗੁਰੂ ਹੈ ਵੱਲ ਲੱਖ ਬਾਹੇ ਕਿਆ ਕੀਜੇ, ਜਾਮ ਗੁਰੂ ਹੈ ਵੱਲ ਧਨੈ ਕਿਆ ਗਾਰਵ ਦਿਜੇ, ਜਾਮ ਗੁਰੂ ਹੈ ਵੱਲ ਗਿਆਨ ਔਰ ਧਿਆਨ ਅਨੰਨ ਪਰ, ਜਾਮ ਗੁਰੂ ਹੈ ਵੱਲ ਸ਼ਬਦ ਸਾਖੀ ਸੋ ਸੱਚੇ ਘਰ, ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਤ ਬੇਨਤ ਕਹੈ, ਜੋ ਗੁਰੂ ਨਾਮ ਰਿਧ ਮੈਂ ਧਰੈ ਸੋ ਜਨਮ ਮਰਨ ਦੁਹਥੇ ਰਹੈ। ਇੰਨਾ ਭਰੋਸਾ ਚਾਹੀਦਾ ਸੀ ਗੁਰੂ ਤੇ ਵੀ ਗੁਰੂ ਮੇਰੀ ਤਰਫ ਹੋਣ ਤੇ ਲੱਖਾਂ ਬਾਹਾਂ ਇੱਕ ਪਾਸੇ ਹੋਣ, ਮੇਰਾ ਕੁਝ ਨਹੀਂ ਵਿਗਾੜ ਸਕਦੀਆਂ। ਇੰਨਾ ਭਰੋਸਾ ਪ੍ਰਤੀਤ ਅਗਰ ਗੁਰੂ ਤੇ ਹੈ ਤੇ ਸਮਝ ਲੈਣਾ, ਝੋਲੀ ਵਿੱਚ ਗਿਆਨ ਪਏਗਾ, ਮਤ ਵਿਵੇਕੀ ਸੋਝੀ ਵਾਲੀ ਬਣੇਗੀ। ਤੇ ਜਿਨ੍ਹਾਂ ਦੇ ਅੰਦਰ ਸਤਿਗੁਰੂ ਦੀ ਪ੍ਰਤੀਤ ਨਹੀਂ ਹੈ, ਤੇ ਹਜ਼ੂਰ ਦਾ ਇੱਕ ਹੋਰ ਫਰਮਾਨ ਧਿਆਨ ਚ ਲੈਣਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਵੋ। ਅਗਰ ਸਤਿਗੁਰੂ ਤੇ ਪ੍ਰਤੀਤ ਨਹੀਂ ਤੇ ਗੁਰੂ ਦੇ ਸ਼ਬਦ ਨਾਲ ਪਿਆਰ ਅੰਦਰੋਂ ਨਹੀਂ ਪਾਇਆ, ਤੇ ਹਜ਼ੂਰ ਕਹਿੰਦੇ ਨੇ ਭਾਵੇਂ ਸੌ ਵਾਰੀ ਆਏ ਮੱਥਾ ਟੇਕੇ ਤੇ ਚਲਾ ਜਾਏ ਪਰ ਸਤਿਗੁਰੂ ਤੇ ਭਰੋਸਾ ਹੀ ਨਹੀਂ, ਸਤਿਗੁਰੂ ਦੇ ਸ਼ਬਦ ਨਾਲ ਪਿਆਰ ਹੀ ਨਹੀਂ ਪਾਇਆ। ਕਹਿਣ ਲੱਗੇ, ਸੁੱਖ ਕਿੱਥੋਂ ਪੈਦਾ ਹੋਵੇਗਾ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਵਚੀਤ। ਉਹ ਗੁਰੂ ਤੇ ਪ੍ਰਤੀਤ, ਗੁਰੂ ਤੇ ਭਰੋਸਾ ਰੱਖ ਲਈਏ ਤੇ ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ। ਇੱਕ ਸਿਆਣੇ ਬੜੀ ਵਧੀਆ ਗੱਲ ਲਿਖੀ ਏ, ਉਹ ਕਹਿੰਦੇ ਨੇ ਡਰਾਈਵਰ ਤੇ ਭਰੋਸਾ ਰੱਖ ਲੈਂਦੇ ਆ ਭਾਵੇਂ ਉਹਦਾ ਕੋਈ ਆਚਰਣ ਨਹੀਂ, ਤੇ ਸੱਚ ਤੇ ਇਹ ਹੈ ਨਾ, ਕਈ ਵਾਰੀ ਉਸ ਡਰਾਈਵਰ ਦਾ ਹਾਲ ਵੀ ਬਹੁਤ ਚੰਗਾ ਨਹੀਂ ਹੁੰਦਾ, ਬੱਸ ਚਲਾ ਰਿਹਾ सच मैं बेनती कर लगदा, अगर वो गड्डी ड्राइव कर रहा है ड्राइवर ते भरोसा रख के सीट ते बैठ जाईदा, अपने शहर पुज जाईदा, जेड़ा गुरु करन कारण समर्थ ज्योत स्वरूप अकाल पुरख वाहिगुरु का रूप ओ शब्द गुरु, ऐसे गुरु ते भरोसा रख लीए ते बेनती करा रब की मंजिल तक पुज जाइए। पर जे सतगुरु ते भरोसा नहीं, मत मध्यम हो गई ते साहब कहन लगे ऐसे मनुखां दा हाल हजूर अगली पंक्ति विच फरमान कर रहे हैं जी।
अंदर कपट सब कपटो कर जाने, कपटे खपे खपाही।
अंदर कपट है, अंदर धोखा करन दी बिरती है, जिन मन होर मुख होर से कंधे कचिया, एक कपटी की निशानी है। बाहरों भला नजर आंदा है, अंदरों बुरा है। बाहरों जापदा मेरा सहारा बनेगा, अंदरों धर के वो दूजे का बुरा करन लई, दूसरे का नुकसान करन लई, दूसरे नू धोखा देन लई समय लभदा रहिंदा है। ते कहिंदे ने अंदर कपट है, और सच करके जानियो सब कपटा कर जाए। वो जानदा भी सारे कपटी ने, ये सारे धोखाबाज ने। मैं एक बेनती कर लगा, ज्यो मन देखे पर मन तैसा, जैसी मनसा तैसी दशा। हजूर कह लगे जिहो जिहा तू अपने मन विच देखेगा तैनू दूजा भी ओहो जिहा ही नजर आएगा। दिल तेरा दर्पण है, अगर तेरा मुख जैसा है ओ दर्पण विच तैनू तैसा ही नजर आएगा। ते अंदर कपट सब कपटो कर जाने, जे आप बंदा भला ओनू सारे भले नजर आंदे ने, जे आप बुरा उसनू सारे बुरे नजर आंदे ने। आप भला सब जग भला, भला भला सबना दे लेख है। आप बुरा सब जग बुरा, सब को बुरा बुरे दे लेख है। कृष्ण सहाई पांडवा भाए भगत करतूत वसेख है। वैर भाओ चित कारवा गंती गणन अंदर का लेख है। भाई गुरदास साहब जी कहन लगे भला बुरा परवन्या, भला ना अंदर सुरत विच होवे ते दूजे सारे बुरे नजर आंदे ने। एक मैं इत्थे बेनती कर देवा, वैर भाओ चित कारवा गंती गणन अंदर का लेख है। जे किते भाई गुरदास साहब जी दी इस पौड़ी वाल झात मारीए ना, उन्हें एक नक्शा खिस के दिखाया। कह लगे एक दिन कृष्ण जी बैठे सन, आ गए युधिष्ठर जी, ते आके चूके आप बड़े खुश सन, अंदर बड़े भाव विच भरे हुए सन, ते आके कृष्ण जी नूं कहंदे ने अज बड़े खुश नजर आ रहे हो, अज बड़ी मस्ती विच हो। ते कृष्ण जी कहन लगे हां युधिष्ठर, अज मन कुछ बड़ा ही प्रसन्न है, इंज कर कोई ओहो जिहा बुरा बंदा लब के लैके आ, वो साडे सामने खलोता वे नजर पे ते उसका भी भला हो जाए। जा युधिष्ठर को बुरा बंदा लब के लिया। इतने नू दुर्योधन आ गया, ते दुर्योधन आके आप सड़िया कुल जिहा दुख विच भरिया कपटी जीवन वाला। हुण कृष्ण जी नू वेख के कहिंदा अज बड़े परेशान जे नजर आ रहे हो। ते कृष्ण जी कहन लगे हां दुर्योधन इंज कर, जा कोई बड़ा भला बंदा लब के लिया जिसनू वेख्या मन खुश हो जाए। हुण दुर्योधन भी चला गया, युधिष्ठर भी चला गया। सारा दिन हुण युधिष्ठर बुरा बंदा लभदा रहा, ते दुर्योधन भला बंदा लभदा रहा। दोनों वापस खाली हाथ आ गए। हुण युधिष्ठर कहंदा महाराज मैनू कोई बुरा बंदा लब्भा ही नहीं, जिधर वेखदा सा सारे भले ही भले। ते दुर्योधन कहन लगा मैं जिधर वेखदा सा भला बंदा लब्भा ही कोई नहीं, सारे बुरे ही बुरे नजर आए ने। भाई गुरदास साहब जी ने इस पौड़ी दे अखीर ते फैसला कीता भी करवै होए सो टोटी रेखा। कहन लगे जेड़ा भांडे विच पानी होवेगा उस भांडे नू लगी टूटी विचों उही पानी बाहर निकलेगा। दुध होवेगा दुध निकलेगा, पानी होवेगा पानी निकलेगा, शरबत होवेगा शरबत निकलेगा, कौड़ा पानी होवेगा ते कौड़ा पानी टूटी चों बाहर निकलेगा। अज अगर अंदर कपट भरिया ਸਤਿਗੁਰੂ ਤੋਂ ਟੁੱਟੇ ਹੋਏ ਨੇ, ਉਹਨਾਂ ਨੂੰ ਸਾਰੇ ਬੰਦੇ ਕਪਟੀ ਨਜ਼ਰ ਆਉਂਦੇ ਨੇ। ਇਸ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਅੰਦਰ ਕਪਟ ਸਭ ਕਪਟੋ ਕਰ ਜਾਣਾ, ਕਪਟੇ ਖਪੇ ਖਪਾਹੀ। ਉਹ ਕਪਟ ਵਿੱਚ ਖਪੇ ਹੋਏ ਨੇ, ਦੁਖੀ ਨੇ, ਤੇ ਦੂਜਿਆਂ ਨੂੰ ਵੀ ਉਹ ਕਪਟ ਵਿੱਚ ਦੁਖੀ ਕਰਦੇ ਨੇ। ਇਹ ਸੱਚ ਹੈ, ਅੰਦਰ ਨਾਮ ਦਾ ਸੁੱਖ ਹੋਵੇ ਦੂਜਿਆਂ ਨੂੰ ਨਾਮ ਦਾ ਸੁੱਖ ਵੰਡ ਸਕਦਾ, ਅੰਦਰ ਮਤ ਮੱਧਮ ਤੇ ਕਪਟ ਭਰਿਆ ਹੋਵੇ ਉਹ ਬੰਦਾ ਆਪ ਵੀ ਦੁਖੀ ਹੈ ਤੇ ਦੂਜਿਆਂ ਨੂੰ ਵੀ ਚੈਨ ਨਾਲ ਬੈਠਣ ਨਹੀਂ ਦਿੰਦਾ ਹੈ ਜੀ।
ਸਤਿਗੁਰ ਕਾ ਭਾਣਾ ਚੇਤਨ ਆਵੇ, ਆਪਣੇ ਸਵਾਈ ਫਿਰਾਹੀ।
ਸਤਿਗੁਰੂ ਦਾ ਭਾਣਾ, ਸਤਿਗੁਰੂ ਦਾ ਹੁਕਮ ਤੇ ਉਹ ਚਿੱਤ ਵਿੱਚ ਨਹੀਂ ਆਉਂਦਾ, ਸਤਿਗੁਰੂ ਦੇ ਹੁਕਮ ਤੇ ਪਹਿਰਾ ਨਹੀਂ ਦਿੰਦਾ ਤੇ ਆਪਣੇ ਸਵਾਦ ਪਿੱਛੇ ਤੁਰਿਆ ਫਿਰਦਾ। ਮੈਂ ਇੱਕ ਬੇਨਤੀ ਕਰਾਂਗਾ, ਮਨ ਬੜੇ ਦੁਨੀਆ ਦੇ ਝੂਠੇ ਸਵਾਦ ਲੱਭਦਾ, ਪਰ ਇਜਾਜ਼ਤ ਨਾ ਦੇਣਾ ਜਿਹੜੇ ਸਵਾਦ ਛਕਣ ਦਾ ਗੁਰੂ ਹੁਕਮ ਨਹੀਂ ਕਰਦੇ। ਇਸ ਕਰਕੇ ਸਾਹਿਬ ਕਹਿੰਦੇ ਨੇ, ਜੇ ਸਤਿਗੁਰੂ ਦੇ ਭਾਣੇ ਵਿੱਚ ਰਹੇਗਾ ਉਹ ਆਪਣੇ ਮਨ ਦੇ ਸਵਾਦ ਨਹੀਂ ਮਾਨੇਗਾ, ਤੇ ਜੇ ਸਤਿਗੁਰੂ ਦਾ ਭਾਣਾ ਹੁਕਮ ਭੁੱਲ ਜਾਏਗਾ ਤੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀਐ ਮਨ ਮੈਂ ਚੱਲੇ ਵਿਕਾਰ। ਇਹ ਭਲਿਆ ਅੰਦਰ ਅਗਰ ਆਪਣੇ ਸਵਾਦਾਂ ਵਿੱਚ ਹੀ ਜ਼ਿੰਦਗੀ ਤ੍ਰਿਪਤ ਕਰਨੀ ਚਾਹੁੰਦਾ ਤੇ ਸਮਝ ਲਈ ਤੂੰ ਸਤਿਗੁਰੂ ਦੇ ਭਾਣੇ ਨੂੰ ਭੁੱਲ ਗਿਆ। ਮੇਰੇ ਗੁਰੂ ਦਾ ਭਾਣਾ ਕੀ ਹੈ? ਮੈਂ ਇੱਕ ਬੇਨਤੀ ਕਰਨ ਲੱਗਾ, ਅਗਰ ਨਾਮ ਰਸ ਚੱਖਣਾ, ਅਗਰ ਸੰਸਾਰਕ ਸੁੱਖਾਂ ਨੂੰ ਤਿਆਗ ਕੇ ਆਤਮਕ ਸੁੱਖ ਪ੍ਰਾਪਤ ਕਰਨਾ ਤੇ ਫਿਰ ਔਗਣ ਵਿਕਾਰਾਂ ਦੇ ਰਸ ਛੱਡਣੇ ਪੈਂਦੇ ਨੇ। ਫਿਰ ਹੈ ਰੇ ਮਨ ਐਸੋ ਕਰ ਸੰਨਿਆਸਾ, ਬੰਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਧਾਓ, ਗਿਆਨ ਗੁਰੂ ਆਤਮ ਉਪਦੇਸ਼ੋ, ਨਾਮ ਵਿਭੂਤ ਲਗਾਓ, ਅਲਪ ਆਹਾਰ ਅਲਪ ਆਹਾਰ, ਸੁਲਪ ਸੀ ਨਿੰਦਰਾ, ਦਇਆ ਛਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਿਰਵਾਹਿਬੋ, ਹੋਵੈ ਗੋ ਤ੍ਰੈ ਗੁਣ ਅਤੀਤ, ਕਾਮ ਕ੍ਰੋਧ ਹੰਕਾਰ ਲੋਭ ਹੱਠ, ਮੋਹ ਨ ਮਨ ਸਿਓ ਲਿਆਵੈ, ਤਦ ਹੀ ਆਤਮ ਤਤ ਕੋ ਦਰਸੇ, ਪਰਮ ਪੁਰਖ ਕਹਿ ਪਾਵੈ। ਮਨ ਬੁਰਿਆਈਆਂ ਲੋਚਦਾ, ਮਨ ਕੋ ਰਸ ਖਾਣੇ ਚਾਹੁੰਦਾ, ਮਨ ਔਗਣ ਵਿਕਾਰਾਂ ਦੇ ਰਸ ਮੰਨਣੇ ਚਾਹੁੰਦਾ। ਅਗਰ ਸਤਿਗੁਰੂ ਦਾ ਭਾਣਾ ਚਿੱਤ ਵਿੱਚ ਨਹੀਂ ਹੈ ਤੇ ਬੇਨਤੀ ਕਰਾਂ, ਆਪਣੇ ਸਵਾਦ ਵਿੱਚ ਹੀ ਦੁਨੀਆ ਵਿੱਚ ਤੁਰਿਆ ਫਿਰਦਾ ਹੈ ਜੀ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਚੌਥੇ ਜਾਮੇ ਨਾਨਕ ਦੇ ਰੂਪ ਵਿੱਚ ਫੁਰਮਾਨ ਕਰਦੇ ਨੇ, ਜੇ ਮੇਰਾ ਮਾਲਕ ਕਿਰਪਾ ਕਰ ਦੇਵੇ, ਜੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਏ ਤਾਂ ਸ਼ਬਦ ਦੇ ਰਾਹੀਂ ਵਾਹਿਗੁਰੂ ਵਿੱਚ ਸਮਾ ਜਾਏ। ਇਹ ਕਹਿ ਲਈਏ ਗੁਰ ਸ਼ਬਦ ਵਿੱਚ ਆਪਣਾ ਆਪਾ ਇੱਕ ਮਿਤ ਕਰ ਲਵੇ, ਫਿਰ ਇੱਕ ਓਅੰਕਾਰ ਬੋਲਦਿਆਂ ਇੱਕ ਓਅੰਕਾਰ ਵਿੱਚ ਸਮਾ ਜਾਏ, ਫਿਰ ਰਸਨਾ ਜਪਤੀ ਤੂੰ ਹੀ ਤੂੰ ਹੀ ਕਹਿੰਦਿਆਂ ਕਹਿੰਦਿਆਂ ਉਸ ਸ਼ਬਦ ਵਿੱਚ ਸਮਾ ਜਾਏ, ਜੇ ਮਾਲਕ ਕਿਰਪਾ ਕਰ ਦੇਵੇ। ਹੁਣ ਮੈਂ ਇੱਕ ਬੇਨਤੀ ਕਰਾਂ, ਉਹ ਜਿਹੜਾ ਕਿਰਪਾ ਕਰੇ ਜੇ ਆਪਣੀ, ਉਹ ਮਾਲਕ ਕਿਰਪਾ ਕਿਉਂ ਨਹੀਂ ਕਰਦਾ? ਮੈਂ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਝੀ ਕਰਨ ਲੱਗਾ, ਮਾਲਕ ਕਿਰਪਾ ਕਿਉਂ ਨਹੀਂ ਕਰਦਾ? ਪ੍ਰੇਮ ਵਿਸ਼ੋ ਦੁਹਾਗਨੇ ਦ੍ਰਿਸ਼ਟ ਨਾ ਕਰੀ ਰਾਮ ਜੀਓ। ਮੇਰੇ ਸਾਹਿਬ ਕਹਿੰਦੇ ਨੇ, ਜੇ ਤੇਰੇ ਅੰਦਰ ਰੱਬ ਦਾ ਪ੍ਰੇਮ ਨਹੀਂ ਤੇ ਮਾਲਕ ਤੇਰੇ ਤੇ ਕਿਰਪਾ ਨਹੀਂ ਕਰੇਗਾ। ਜੇ ਤੇਰੇ ਅੰਦਰ ਰੱਬ ਦਾ ਪ੍ਰੇਮ ਪੈਦਾ ਹੋ ਜਾਏ ਤੇ ਕਦੀ ਹੋ ਨਹੀਂ ਸਕਦਾ ਕਿ ਮਾਲਕ ਦੀ ਤੇਰੇ ਤੇ ਕਿਰਪਾ ਨਾ ਹੋਵੇ। ਤੇ ਤੂੰ ਵਾਹਿਗੁਰੂ ਦੇ ਪ੍ਰੇਮ ਵਿੱਚ ਭਰ ਜਾ, ਦੁਨੀਆ ਦੇ ਮੋਹ ਵਿੱਚ ਨਾ ਜ਼ਿੰਦਗੀ ਬਤੀਤ ਕਰ। ਇਹ ਜਾਣ, ਰੱਬ ਮੇਰਾ ਲੋਕ ਦਾ ਸਹਾਰਾ, ਰੱਬ ਮੇਰਾ ਪਰਲੋਕ ਦਾ ਸਹਾਰਾ, ਰੱਬ ਮੇਰਾ ਹਰ ਕਦਮ ਦਾ ਸਹਾਰਾ,
ਉਹ ਵਾਹਿਗੁਰੂ ਮੇਰੇ ਪਰਿਵਾਰ ਦਾ ਸਹਾਰਾ, ਉਹ ਵਾਹਿਗੁਰੂ ਮੇਰੇ ਕਾਰੋਬਾਰ ਦਾ ਸਹਾਰਾ, ਉਹ ਵਾਹਿਗੁਰੂ ਮੇਰੀ ਸੁਰਤ ਦਾ ਸਹਾਰਾ, ਉਹ ਵਾਹਿਗੁਰੂ ਅਜਪਾ ਜਾਪ ਜਪਾਉਣ ਦਾ ਸਹਾਰਾ। ਅੰਦਰ ਐਸਾ ਭਾਵ ਪ੍ਰਗਟ ਕਰਕੇ ਵਾਹਿਗੁਰੂ ਨਾਲ ਪ੍ਰੇਮ ਪਾ ਲਿਆ, ਵਾਹਿਗੁਰੂ ਦੀ ਕਿਰਪਾ ਹੋ ਗਈ, ਹੁਣ ਸ਼ਬਦ ਵਿੱਚ ਸਮਾ ਜਾਂਦਾ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਵਿੱਚ ਆਪਣਾ ਆਪਾ ਇੱਕ ਮਿੱਕ ਕਰ ਲੈਂਦਾ ਹੈ ਜੀ।
ਮਹੱਲਾ ਚੌਥਾ,
ਦੂਸਰੇ ਸਲੋਕ ਦਾ ਆਰੰਭ ਕਰਦੇ ਹਾਂ। ਇੱਥੇ ਮਹੱਲਾ ਚੌਥਾ ਦਾ ਫਿਰ ਸਿਰਲੇਖ ਆਇਆ ਜੀ।
ਮਨ ਮੁਖ ਮਾਇਆ ਮੋਹੀ ਵਿਆਪੀ, ਦੂਜੈ ਭਾਈ ਮਨੁਆ ਥਿਰ ਨਾਹੀ।
ਜੋ ਮਨ ਨੂੰ ਮੁੱਖ ਰੱਖ ਕੇ ਜ਼ਿੰਦਗੀ ਬਤੀਤ ਕਰਦੇ ਨੇ, ਗੁਰੂ ਨੂੰ ਮੁੱਖ ਨਹੀਂ ਰੱਖਦੇ, ਮਨ ਦਾ ਖਿਆਲ ਉੱਠਿਆ, ਉਸ ਖਿਆਲ ਨੂੰ ਮਤ ਨੇ ਅਪਣਾ ਲਿਆ, ਉਸ ਮਨ ਦੇ ਖਿਆਲ ਦੇ ਅਧੀਨ ਜ਼ਿੰਦਗੀ ਬਤੀਤ ਕਰਨ ਲੱਗ ਪਿਆ, ਉਹ ਬਣ ਗਿਆ ਮਨਮੁੱਖ। ਉਹ ਮਾਇਆ ਦੇ ਮੋਹ ਦੇ ਅਸਰ ਹੇਠ ਹੈ। ਮਾਇਆ ਦਾ ਹੋਣਾ ਗੁਨਾਹ ਨਹੀਂ। ਮੈਂ ਇੱਕ ਬੇਨਤੀ ਕਰਨ ਲੱਗਾ, ਤਿਨਕਾ ਖਾਧਾ ਪੈਦਾ ਮਾਇਆ, ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਇੱਕ ਹੋਰ ਥਾਵੇਂ ਫਰਮਾਨ ਕਰਦੇ ਨੇ, ਉਹਨਾਂ ਦਾ ਖਾਣਾ ਵੀ ਪਵਿੱਤਰ, ਉਹਨਾਂ ਦਾ ਪਹਿਨਣਾ ਵੀ ਪਵਿੱਤਰ, ਉਹਨਾਂ ਦੀ ਮਾਇਆ ਵੀ ਪਵਿੱਤਰ, ਜਿਹੜੇ ਅੰਦਰੋਂ ਨਾਮ ਨਾਲ ਭਜੇ ਹੋਏ ਨੇ, ਨਾਮ ਦੇ ਪਿਆਰ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਮਾਇਆ ਦਾ ਪਿਆਰ ਪੈ ਗਿਆ ਤੇ ਰੱਬ ਦਾ ਪਿਆਰ ਭੁਲਾ ਦਿੱਤਾ, ਉਹ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ, ਦੂਜਾ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲ ਕੇ ਬਾਕੀ ਹੋਰ ਜੋ ਕੁਝ ਵੀ ਹੈ ਉਹ ਹੈ ਦੂਜਾ। ਉਹ ਚਾਹੇ ਤਨ ਹੈ, ਉਹ ਚਾਹੇ ਧਨ ਹੈ, ਉਹ ਚਾਹੇ ਪਰਿਵਾਰ ਹੈ, ਉਹ ਚਾਹੇ ਸੰਸਾਰ ਦੀ ਜਾਇਦਾਦ ਤੇ ਸਾਜੋ ਸਮਾਨ ਹੈ, ਉਹ ਚਾਹੇ ਨਸ਼ੇ ਤੇ ਵਿਕਾਰ ਹੈ, ਅਗਰ ਉਸ ਤਰਫ ਪਿਆਰ ਪਾ ਲਿਆ ਤੇ ਦੂਜਾ ਭਾਏ ਮਨਮੁਖ ਜ਼ਿੰਦਗੀ ਬਤੀਤ ਕਰਨ ਵਾਲੇ। ਹਜ਼ੂਰ ਕਹਿਣ ਲੱਗੇ, ਉਹਨਾਂ ਆਪਣਾ ਮਨ ਟਿਕਾਓ ਵਿੱਚ ਨਹੀਂ ਲਿਆ ਸਕਣਾ। ਇੱਕ ਮੈਂ ਬੇਨਤੀ ਕਰ ਦੇਵਾਂ, ਮਨ ਦੇ ਟਿਕਾਓ ਦੇ ਲਈ ਅੰਦਰ ਦੀ ਸੁਰਤ ਦਾ ਸ਼ਬਦ ਨਾਲ ਜੁੜਨਾ ਜ਼ਰੂਰੀ ਹੈ। ਅਗਰ ਅੰਦਰਲਾ ਆਪਾ ਇਸ ਚੰਚਲਤਾ ਭਰੇ ਸੰਸਾਰ ਨਾਲ ਜੁੜਿਆ ਹੋਵੇਗਾ ਤੇ ਚੰਚਲ ਸੰਗਤ ਤੇ ਚਿੱਤ ਚੰਚਲ, ਸਾਰ ਕਿਤਾਬਲੀ ਦੇ ਕਰਤਾ ਲਿਖਦੇ ਨੇ, ਚੰਚਲ ਸੰਗਤ ਤੇ ਚਿੱਤ ਚੰਚਲ, ਅੰਚਲ ਦਾਗ ਲੱਗੈ ਕਿਲ ਖਾਸੋ, ਤਾਂ ਸੋ ਬਾਚਤ ਨਾ ਬਾਚਤ, ਅਨਯਥਾ ਨਹ ਬਾਚਤ ਕੋਟ ਕਲਾ ਸੋ, ਅੰਮ੍ਰਿਤ ਪਾਨ ਕਲਾਲ ਗ੍ਰਹਿ, ਪਰ ਜਾਨ ਸ਼ਰਾਬ ਸਭੀ ਅਕਲਾਸੋ, ਇਸ ਨੀਚ ਕੇ ਸੰਗ ਤੇ ਮੀਚ ਭਲੀ, ਪਰਮਾਰਥ ਬੀਚ ਵਿਰੋਧ ਨਾ ਮਾਸੋ। ਉਹ ਭਲਿਆ ਉਹ ਚੰਚਲਤਾ ਭਰੀ ਦੁਨੀਆਂ ਦਾ ਚਾਹੇ ਧਨ ਚਾਹੇ ਔਰਤ ਚਾਹੇ ਪੁਰਸ਼ ਚਾਹੇ ਜਾਇਦਾਦ ਚਾਹੇ ਪਦਵੀ ਚਾਹੇ ਸੰਸਾਰ ਦਾ ਕੋਈ ਹੋਰ ਐਸ਼ਵਰਜ, ਜੋ ਤੇਰੀ ਜ਼ਿੰਦਗੀ ਨੂੰ ਟਿਕਾਓ ਵਿੱਚ ਨਹੀਂ ਰਹਿਣ ਦਿੰਦਾ, ਉਸ ਚੰਚਲਤਾ ਵਾਲੇ ਮਾਰਗ ਤੋਂ ਗੁਰੇਜ ਕਰੀ। ਪਰ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ ਮਨੁਆ ਫਿਰ ਨਾਹੇ, ਉਹ ਦੂਜਾ ਭਾਏ ਵਿੱਚ ਨੇ, ਉਹ ਆਪਣੇ ਮਨ ਨੂੰ ਟਿਕਾਓ ਵਿੱਚ ਨਹੀਂ ਲਿਆ ਸਕਦੇ। ਚੂੰਕਿ ਸੰਪਤ ਦੋਲ ਝੋਲ ਸੰਗ ਝੂਲਤ, ਮਾਇਆ ਮਗਨ ਭਰਮਤ ਘੁਗਨਾ, ਸੁਤ ਬੰਤਾ ਸਾਜਨ ਸੁਖ ਬੰਧਪ, ਤਾਂ ਸਿਓ ਮੋਹ ਬਦਿਓ ਸੋ ਘਣਾ। ਹਜ਼ੂਰ ਕਹਿਣ ਲੱਗੇ, ਜਿੰਨੇ ਕ ਚੱਲਣ ਵਾਲੇ ਝੂਲੇ ਵਿੱਚ ਬੈਠੇਗਾ ਉਹ ਝੂਲਾ ਝੂਲੇਗਾ, ਬੈਠਣ ਵਾਲਾ ਵੀ ਨਾਲ ਝੂਲੇਗਾ। ਸੰਪਤ ਦੋਲ ਝੋਲ ਸੰਗ ਝੂਲਤ, ਹਾਲਤ ਕੀ ਹੈ? ਮੈਂ ਬੇਨਤੀ ਕਰਨ ਲੱਗਾ, ਇੱਕ ਗੱਡਾ 3-1 ਮੀਲ ਦੀ ਰਫਤਾਰ ਨਾਲ ਚੱਲਣ ਵਾਲਾ, ਉਸ ਗੱਡੇ ਤੇ ਬਹਿ ਗਿਆ ਤੇ 3-1 ਮੀਲ ਦੀ ਸਪੀਡ ਨਾਲ ਚੱਲੇਗਾ। ਕੋਈ ਟਰੈਕਟਰ 25 ਕਿਲੋਮੀਟਰ ਦੀ ਸਪੀਡ ਨਾਲ ਚੱਲਣ ਵਾਲਾ, ਉਸ ਤੇ ਬੈਠ ਗਿਆ ਤੇ 25 ਕਿਲੋਮੀਟਰ ਦੀ ਸਪੀਡ ਨਾਲ ਚੱਲੇਗਾ। ਕੋਈ 100 ਕਿਲੋਮੀਟਰ ਦੀ ਚੱਲਣ ਵਾਲੀ ਕਾਰ ਵਿੱਚ ਬੈਠ ਗਿਆ ਉਹ 100 ਕਿਲੋਮੀਟਰ ਪਰ ਘੰਟੇ ਦੀ ਰਫ਼ਤਾਰ ਨਾਲ ਚੱਲੇਗਾ। ਕੋਈ 500 ਕਿਲੋਮੀਟਰ ਦੀ ਰਫ਼ਤਾਰ ਵਾਲੇ ਜਹਾਜ਼ ਵਿੱਚ ਬੈਠ ਗਿਆ ਉਹ 500 ਕਿਲੋਮੀਟਰ ਦੀ ਸਪੀਡ ਨਾਲ ਚੱਲੇਗਾ। ਇਹ ਭਲਿਆ ਤੇਰਾ ਮਨ ਤੇ ਦਿਨ ਰਾਤ ਭਟਕਣ ਵਾਲਾ ਇਹ ਭਰਮੇ ਭੂਲਾ ਦਹਿਣ ਦਿਸ ਭਾਵੈ। ਇਸ ਸੰਸਾਰ ਵਿੱਚ ਦਿਨ ਰਾਤ ਭਟਕਣ ਵਾਲਾ ਮੈਂ ਬੇਨਤੀ ਕਰਦੇ ਹਾਂ ਅਗਰ ਮਨ ਦੇ ਨਾਲ ਸੰਬੰਧ ਜੋੜ ਲਿਆ ਤੇ ਫਿਰ ਟਿਕਾਓ ਕਿੱਥੋਂ ਮਿਲੇ। ਦੂਜੇ ਭਾਏ ਮਨੁਆ ਥਿਰ ਨਾ ਹੈ ਆ, ਅਗਰ ਆਪਣੇ ਮਨੁਆ ਨੂੰ ਥਿਰ ਕਰਨਾ ਆਪਣੇ ਮਨ ਨੂੰ ਟਿਕਾਣਾ ਤੇ ਹਜ਼ੂਰ ਦਾ ਫਰਮਾਨ ਧਿਆਨ ਚ ਲੈਣਾ ਥਿਰ ਥਿਰ ਚਿਤ ਥਿਰ ਹਾਂ, ਥਿਰ ਥਿਰ ਚਿਤ ਥਿਰ ਹਾਂ, ਬਨ ਗ੍ਰਹਿ ਸਮਸਰ ਹਾਂ, ਅੰਤਰ ਏਕ ਪਿਰ ਹਾਂ, ਬਾਹਰ ਅਨੇਕ ਦਰ ਹਾਂ। ਇਹ ਸੱਚ ਹੈ ਅਗਰ ਅੰਦਰ ਇੱਕ ਤਿਰ ਵਸ ਗਿਆ, ਵਾਹਿਗੁਰੂ ਵਸ ਗਿਆ ਤੇ ਹਜ਼ੂਰ ਨੇ 3 ਵਾਰੀ ਕਿਹਾ ਵੀ ਥਿਰ ਥਿਰ ਚਿਤ ਥਿਰ ਹਾਂ। ਇਹ ਮਨ ਤੇਰਾ, ਇਹ ਚਿੱਤ ਤੇਰਾ ਜਿਹੜਾ ਚਿਤਵਨ ਕਰਨ ਵਾਲਾ, ਅੱਖਾਂ ਰਾਹੀਂ ਨਿਕਲਣ ਵਾਲਾ, ਖਿਆਲਾਂ ਦੀ ਉਡਾਰੀ ਮਾਰਨ ਵਾਲਾ ਹੁਣ ਚਿੱਤ ਸਥਿਰ ਹੋ ਗਿਆ। ਚੂੰਕਿ ਅੰਤਰ ਏਕ ਪਿਰ ਹਾਂ, ਅਗਰ ਅੰਦਰ ਵਾਹਿਗੁਰੂ ਵਸ ਗਿਆ ਤੇ ਸਮਝ ਲੈਣਾ ਮਨੁਆ ਟਿਕ ਗਿਆ। ਅਗਰ ਅੰਦਰ ਦੁਨੀਆਂ ਵਸੀ ਹੋਈ ਹੈ ਤੇ ਦੁਨੀਆਂ ਦੇ ਖਿਆਲਾਂ ਨੇ ਕਦੀ ਕੁਝ ਚੇਤੇ ਆਉਣਾ ਕਦੀ ਕੁਝ ਚੇਤੇ ਆਉਣਾ। ਸਿਆਣੇ ਇੱਕ ਗੱਲ ਕਹਿੰਦੇ ਨੇ ਤੂੰ ਬਾਹਰ ਦੇ ਬਾਜ਼ਾਰ ਦੀ ਹੱਟੀ ਬੰਦ ਕਰਕੇ ਤੇ ਘਰ ਆ ਗਿਆ, ਬਾਹਰ ਦੀ ਤੂੰ ਦੁਕਾਨ ਫੈਕਟਰੀ ਕਾਰੋਬਾਰ ਉਹ ਤੇ ਬੰਦ ਕਰਕੇ ਘਰ ਆ ਗਿਆ, ਪਰ ਅੰਦਰ ਦੀ ਤੇਰੀ ਫੈਕਟਰੀ ਤੇ ਦੁਕਾਨ ਤਿਵੇਂ ਦੀ ਤਿਵੇਂ ਖੁੱਲੀ ਹੈ। ਉਹ ਖਿਆਲਾਂ ਦੀ ਹੱਟੀ ਵੀ ਬੰਦ ਕਰਕੇ ਆਪਣੇ ਨਿੱਜ ਘਰ ਵਾਹਿਗੁਰੂ ਦੇ ਸਿਮਰਨ ਵਿੱਚ ਆ ਜਾ। ਤੋ ਸਾਹਿਬ ਕਹਿਣ ਲੱਗੇ ਮਨਮੁਖ ਮਾਇਆ ਮੋਹ ਵਿਆਪੇ ਦੂਜਾ ਭਾਏ ਮਨੁਆ ਥਿਰ ਨਾ ਹੈ। ਇਹ ਦੂਜਾ ਭਾਏ ਵਿੱਚ ਤੇਰਾ ਮਨੁਆ ਤੇਰਾ ਮਨ ਸਥਿਰ ਨਹੀਂ, ਇਹ ਟਿਕਦਾ ਨਹੀਂ ਹੈ ਜੀ।
ਦਿਨ ਜਲ ਤਰਹਿ ਦਿਨ ਰਾਤੀ ਹਉ ਮੈਂ ਖਪਹਿ ਖਪਾਹਿ।
ਅਨ ਦਿਨ ਜਲ ਰਿਹਾ ਹੈ, ਦਿਨ ਰਾਤ ਸੜ ਰਿਹਾ, ਅੱਗ ਇੱਕ ਵਾਰੀ ਸਾੜ ਦਈਏ ਬੇਨਤੀ ਕਰਾਂ, ਉਸ ਤੋਂ ਬਾਅਦ ਉਸ ਦਾ ਸਾੜਨ ਵਾਲੇ ਨੂੰ ਸਾੜ ਕੇ ਕੰਮ ਮੁੱਕ ਜਾਂਦਾ। ਪਰ ਮਨੁੱਖ ਨੂੰ ਅੰਤਰ ਅਗਨ ਚਿੰਤਾ ਬਹੁ ਜਾਰੇ, ਅਨ ਦਿਨ ਜਲਤ ਰਹੇ ਹੰਕਾਰੇ। ਹਜ਼ੂਰ ਕਹਿਣ ਲੱਗੇ ਅੰਦਰ ਤ੍ਰਿਸ਼ਨਾ ਵਸ ਗਈ, ਅੰਦਰ ਕਾਮ ਕ੍ਰੋਧ ਦਾ ਸਾੜਾ ਪੈ ਗਿਆ, ਅੰਦਰ ਮਨੁੱਖ ਦੇ ਔਗਲਾਂ ਨੇ ਐਸਾ ਸਾੜਨਾ ਸ਼ੁਰੂ ਕੀਤਾ। ਧਿਆਨ ਦੇਣਾ ਜ਼ਰਾ, ਇੱਕ ਜਨਮ ਨਹੀਂ, ਸ਼ਾਇਦ ਪੌੜੀ ਛੁੱਟ ਕੇ ਫਿਰ ਹੱਥ ਨਾ ਆਵੇ ਦੇ ਰਾਹ ਪੈ ਗਏ ਤੇ 84 ਲੱਖ ਵਾਰੀ ਸੜਦਿਆਂ ਸੜਦਿਆਂ ਜੀਵਾਤਮਾ ਆਪਣਾ ਸਮਾਂ ਲੰਘਾ ਬੈਠੇਗਾ, ਉਸ ਨੂੰ ਸ਼ਾਂਤੀ ਨਹੀਂ ਕਦੀ ਆਏਗੀ। ਅਨ ਦਿਨ ਜਲਤ ਰਹੇ ਹੈ ਦਿਨ ਰਾਤੀ ਹਉਮੈ ਖਪੈ ਖਪਾਹੇ। ਇਸ ਹਉਮੈ ਵਿੱਚ ਹੰਕਾਰ ਵਿੱਚ ਆਪ ਵੀ ਖਪਦਾ ਤੇ ਹੋਰਨਾਂ ਨੂੰ ਵੀ ਖਪਾਉਂਦਾ, ਆਪ ਵੀ ਦੁਖੀ ਹੁੰਦਾ ਤੇ ਹੋਰਨਾਂ ਨੂੰ ਵੀ ਦੁਖੀ ਕਰਦਾ। ਇੱਥੇ ਮੈਂ ਬੇਨਤੀ ਕਰਾਂ, ਮਾਇਆ ਦਾ ਮੋਹ ਵੀ ਆ ਗਿਆ, ਅੰਦਰ ਹੋਂ ਵੀ ਆ ਗਈ, ਅੰਦਰ ਦਿਨ ਰਾਤ ਤੇਰੇ ਆਪਾ ਵਾਹਿਗੁਰੂ ਦੇ ਨਾਮ ਤੋਂ ਟੁੱਟ ਗਿਆ। ਇਸ ਤਰ੍ਹਾਂ ਜ਼ਿੰਦਗੀ ਹਜ਼ੂਰ ਕਹਿਣ ਲੱਗੇ ਦਿਨ ਰਾਤ ਤੂੰ ਸਾੜੇ ਵਿੱਚ ਪਾ ਲਈ ਜੀ।
ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ।
ਅੰਦਰ ਲੋਭ ਵੀ ਆ ਗਿਆ, ਜਿੱਥੇ ਮੋਹ ਰਹੇਗਾ, ਜਿੱਥੇ ਅੰਦਰ ਹਉ ਰਹੇਗੀ, ਜਿੱਥੇ ਅੰਦਰ ਹੰਕਾਰ ਤੇ ਲੋਭ ਰਹੇਗਾ, ਮੈਂ ਬੇਨਤੀ ਕਰਾਂ ਉੱਥੇ ਗਿਆਨ ਦੀ ਰੋਸ਼ਨੀ ਹੋਏਗੀ ਕਿ ਮਹਾਗੁਬਾਰ ਹੋਏਗਾ। ਅੰਤਰ ਲੋਭ ਮਹਾਗੁਬਾਰਾ ਤਿੰਨ ਕੈ ਨਿਕਟ ਨਾ ਕੋਈ ਜਾਹੇ। ਐਸੇ ਲੋਭੀ ਮਨੁੱਖ, ਹੰਕਾਰੀ ਮਨੁੱਖ, ਸੜਨ ਵਾਲੇ ਮਨੁੱਖ ਦੇ ਕੌਣ ਕੋਲ ਜਾਏਗਾ? ਭਾਵ ਸਾਰੇ ਹੀ ਡਰਦੇ ਨੇ ਵੀ ਬੰਦਾ ਧੋਖੇਬਾਜ਼ ਹੈ, ਇਸ ਤੇ ਵਿਸ਼ਵਾਸ ਨਹੀਂ ਕਰਨਾ, ਇਹ ਬੰਦਾ ਲੋਭੀ ਹੈ, ਇਹ ਬੰਦਾ ਹੰਕਾਰੀ ਹੈ। ਹਜ਼ੂਰ ਕਹਿਣ ਲੱਗੇ ਉਹ ਐਸੇ ਲੋਭ ਦੇ ਵਿੱਚ, ਮੋਹ ਵਿੱਚ ਤੇ ਹਉ ਵਿੱਚ ਤੇ ਦਿਨ ਰਾਤ ਦੇ ਸਾੜੇ ਵਿੱਚ ਜ਼ਿੰਦਗੀ ਬਤੀਤ ਪਿਆ ਕਰਦਾ। ਇੱਥੇ ਇੱਕ ਗੱਲ ਜ਼ਰੂਰ ਧਿਆਨ 'ਚ ਰੱਖ ਲੈਣਾ, ਦੁਨੀਆਂ ਵਿੱਚ ਰਹਿਣਾ ਪਰ ਆਪਣੇ ਜੀਵਨ ਵੱਲ ਝਾਤ ਮਾਰਨਾ ਕਿਤੇ ਮੇਰਾ ਮਨ ਇਹਨਾਂ ਵਿਕਾਰਾਂ ਦਾ ਸ਼ਿਕਾਰ ਤੇ ਨਹੀਂ ਬਣ ਗਿਆ, ਧੰਨ ਆਇਆ ਨਾਲ ਹੰਕਾਰ ਤੇ ਨਹੀਂ ਆ ਗਿਆ, ਨਾਲ ਕਿਤੇ ਲੋਭ ਤੇ ਨਹੀਂ ਲੱਗ ਗਿਆ। ਹਜੂਰ ਕਹਿਣਗੇ ਅਗਰ ਅੰਦਰ ਲੋਭ ਪੈਦਾ ਹੋ ਗਿਆ, ਬਸ ਲੋਭ ਲਹਿਰ ਸਭ ਸਵਾਨ ਹਲਕ ਹੈ, ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਦਾ ਵਿਗਾਰੇ। ਕਹਿਣ ਲੱਗੇ ਜਿਵੇਂ ਕੁੱਤਾ ਹਲਕਾ ਜਾਂਦਾ, ਜਿਸ ਨੂੰ ਵੱਢਦਾ ਅੱਗੋਂ ਉਸ ਨੂੰ ਵੀ ਹਲਕ ਹੋ ਜਾਂਦਾ। ਕਹਿਣ ਲੱਗੇ ਇਹ ਲੋਭ ਦਾ ਸਵਾਨ ਵੀ ਅਗਰ ਅੰਦਰ ਆ ਜਾਏ ਤੇ ਇਹ ਵੀ ਹਲਕ ਪੈਦਾ ਕਰਦਾ, ਤੇ ਸਿਆਣਿਆਂ ਦੀ ਇੱਕ ਖੋਜ ਹੈ। ਕਹਿਣ ਲੱਗੇ ਹਲਕੇ ਕੁੱਤੇ ਦੀ ਪਹਿਲੀ ਨਿਸ਼ਾਨੀ ਹੈ ਪੋਸ਼ ਸਿੱਧੀ ਹੋ ਜਾਂਦੀ ਹੈ, ਹਲਕੇ ਕੁੱਤੇ ਦੀ ਦੂਜੀ ਨਿਸ਼ਾਨੀ ਹੈ ਉਹ ਪਾਣੀ ਤੋਂ ਡਰਦਾ, ਹਲਕੇ ਕੁੱਤੇ ਦੀ ਤੀਜੀ ਨਿਸ਼ਾਨੀ ਹੈ ਉਹ ਆਪਣੇ ਮਾਲਕ ਨੂੰ ਵੀ ਭੁੱਲ ਜਾਂਦਾ ਤੇ ਉਸ ਨੂੰ ਵੀ ਵੱਢਦਾ। ਧਿਆਨ ਚ ਰੱਖ ਲੈਣਾ, ਹਲਕਾ ਕੁੱਤਾ ਪਾਣੀ ਤੋਂ ਡਰਦਾ, ਪੋਸ਼ ਸਿੱਧੀ ਹੋ ਗਈ, ਤੇ ਚੌਥੀ ਨਿਸ਼ਾਨੀ ਹੈ ਹਲਕੇ ਕੁੱਤੇ ਦੇ ਮੂੰਹ ਵਿੱਚੋਂ ਝੱਗ ਨਿਕਲਦੀ। ਧਿਆਨ ਚ ਰੱਖ ਲੈਣਾ, ਲੋਭੀ ਦੀਆਂ ਵੀ ਚਾਰ ਨਿਸ਼ਾਨੀਆਂ, ਇਹ ਵੀ ਜਦੋਂ ਲੋਭ ਲਹਿਰ ਦੇ ਸਵਾਨ ਦੇ ਹਲਕਾ ਨਾਲ ਹਲਕਾ ਹੋ ਜਾਂਦਾ। ਤੇ ਬੇਨਤੀ ਕਰਦਿਆਂ ਉੱਧਰ ਪੋਸ਼ ਸਿੱਧੀ ਹੋ ਗਈ, ਇੱਧਰ ਹਰ ਵੇਲੇ ਜਾਚਨਾ ਕਰਨ ਲਈ ਹੱਥ ਦੀ ਤਲੀ ਸਿੱਧੀ ਹੋ ਗਈ ਵੀ ਹੋਰ ਆ ਜਾਏ ਹੋਰ ਆ ਜਾਏ। ਉਸ ਦੀ ਅਵਸਥਾ ਵਿੱਚ ਜਿਵੇਂ ਉਹ ਪਾਣੀ ਤੋਂ ਡਰਦਾ, ਲੋਭੀ ਮਨੁੱਖ ਧਰਮ ਤੋਂ ਸਤ ਸੰਗਤ ਤੋਂ ਗੁਰੂ ਦੇ ਸੰਗ ਤੋਂ ਵੀ ਡਰਦਾ। ਧਿਆਨ ਚ ਰੱਖ ਲੈਣਾ, ਉੱਧਰ ਉਸ ਹਲਕੇ ਕੁੱਤੇ ਨੇ ਆਪਣੇ ਮਾਲਕ ਨੂੰ ਪਹਿਚਾਨਣਾ ਭੁੱਲ ਲਿਆ, ਇਸ ਨੇ ਵੀ ਆਪਣਾ ਮਾਲਕ ਅਕਾਲ ਪੁਰਖ ਵਾਹਿਗੁਰੂ ਜਿੱਥੋਂ ਸਾਰੀ ਸੰਪਦਾ ਮਿਲੀ ਸੀ ਉਸ ਦੀ ਪਹਿਚਾਣ ਵੀ ਭੁੱਲ ਗਿਆ। ਬੇਨਤੀ ਕਰਾਂ, ਉੱਧਰੋਂ ਮੂੰਹ ਚੋਂ ਝੱਗ ਨਿਕਲਦੀ ਏ, ਲੋਭੀ ਮਨੁੱਖ ਦੇ ਮੁੱਖ ਵਿੱਚੋਂ ਵੀ ਹਰ ਵੇਲੇ ਮਾਇਆ ਦੀ ਮੰਗ ਦੀ ਝੱਗ ਪਈ ਨਿਕਲਦੀ ਹੈ। ਔਰ ਸੱਚ ਤੇ ਇਹ ਹੈ, ਰਿੱਦ ਅੰਤਰ ਮਾਇਆ ਮਾਇਆ, ਇਹ ਲੋਭੀ ਮਨੁੱਖ ਦੀ ਦਸ਼ਾ ਬਣ ਗਈ। ਕਦੇ ਸਤਿਗੁਰਾਂ ਵੱਲ ਝਾਤ ਮਾਰਿਓ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੇ ਬੈਠੇ ਨੇ, ਅਕਬਰ ਆਇਆ, ਧੰਨ ਗੁਰੂ ਅਰਜਨ ਦੇਵ ਜੀ ਦੀ ਮਹਿਮਾ ਦੇਖੀ, 101 ਸੋਨੇ ਦੀ ਮੋਹਰ ਭੇਟ ਕੀਤੀ, ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਇਹ ਨਹੀਂ ਵੇਖਿਆ ਵੀ ਸੋਨੇ ਦੀ ਵਾਹ ਵਾਹ 101 ਸੋਨੇ ਦੀ ਮੋਹਰ ਭੇਟ ਕੀਤੀ। ਉਸੇ ਵੇਲੇ ਉਹ ਸੋਨੇ ਦੀ ਮੋਹਰ ਚੁੱਕੀ, ਲੋੜਵੰਦਾਂ ਵਿੱਚ ਗਰੀਬਾਂ ਵਿੱਚ ਸਾਰੀਆਂ ਮੋਹਰਾਂ ਅਕਬਰ ਦੇ ਸਾਹਮਣੇ ਵੰਡ ਦਿੱਤੀਆਂ। ਅਕਬਰ ਬੜਾ ਪ੍ਰਭਾਵਿਤ ਹੋਇਆ ਤੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਮੈਂ ਚਾਹੁੰਦਾ ਇੱਥੇ ਗੁਰੂ ਕਾ ਲੰਗਰ ਜੋ ਰੋਜ਼ ਸੰਗਤਾਂ ਛਕਦੀਆਂ, ਉਸ ਲੰਗਰ ਵਾਸਤੇ ਮੈਂ ਜਗੀਰ ਲਗਾ ਦਿੰਦਾ, ਹੈਂ, ਮੈਂ ਕੋਈ ਜ਼ਮੀਨ ਜਾਇਦਾਦ ਇਸ ਲੰਗਰ ਦੇ ਨਾਮ ਲਗਾ ਦਿੰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਹੁਣ ਦੇਖੋ ਜੇ ਤੇ ਅੰਦਰ ਹੁੰਦਾ ਲੋਭ ਤੇ ਫਿਰ ਜ਼ਰੂਰ ਕਹਿੰਦੇ ਵੀ ਲਗਾ ਦੇ, ਜ਼ਿਆਦਾ ਹੀ ਲਗਾ ਦੇ, ਥੋੜ੍ਹੀ ਨਾ ਲਗਾਈ। ਨਾ ਨਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕੀ ਕਹਿਣ ਲੱਗੇ, ਉਹ ਅਕਬਰ ਮੈਨੂੰ ਇੱਕ ਗੱਲ ਦੱਸ, ਤੂੰ ਕੀ ਕਹਿੰਦਾ ਵੀ ਤੁਹਾਡੇ ਨਾਮ ਜਗੀਰ ਲਗਾ ਦੇ ਆ? ਕਹਿਣ ਲੱਗੇ, ਫਕੀਰ ਕੀ ਜਗੀਰ ਚਾਰੇ ਚੱਕ ਨੇ। ਧਿਆਨ ਚ ਰੱਖ ਲੈਣਾ, ਕੀ ਕਹਿੰਦੇ ਨੇ, ਫਕੀਰ ਕੀ ਜਗੀਰ ਚਾਰੇ ਚੱਕ ਨੇ, ਇਹ ਚਾਰ ਚੁਫੇਰੇ ਸਾਰੀਆਂ ਸੰਗਤਾਂ ਕਹਿਣ ਲੱਗੇ ਸਾਡੀ ਜਗੀਰ ਨੇ। ਤੇ ਦੂਜੀ ਗੱਲ ਆਖੀ ਨੇ, ਕਹਿਣ ਲੱਗੇ ਤੂੰ ਕਹਿੰਦਾ ਵੀ ਮੈਂ ਲੰਗਰ ਦੇ ਨਾਮ ਜਗੀਰ ਲਗਾ ਦਿਆਂ ਤੇ ਲੋਕ ਆਖਣ ਵੀ ਅਕਬਰ ਦਾ ਲੰਗਰ ਚੱਲਦਾ। ਗੱਲ ਸੁਣ, ਗੱਲ ਇਹ ਚੰਗੀ ਲੱਗਦੀ ਏ ਵੀ ਗੁਰੂ ਕਾ ਲੰਗਰ, ਕਿ ਗੱਲ ਇਹ ਚੰਗੀ ਲੱਗਦੀ ਏ ਵੀ ਅਕਬਰ ਕਾ ਲੰਗਰ? ਹੁਣ ਅਕਬਰ ਦੇ ਹੱਥ ਜੁੜ ਗਏ, ਕਹਿਣ ਲੱਗੇ ਪਾਤਸ਼ਾਹ ਮੈਂ ਫਕੀਰ ਤੇ ਬੜੇ ਬੜੇ ਵੇਖੇ ਨੇ, ਪਰ ਆਪ ਜੈਸਾ ਸਿਦਕ ਤੇ ਸੰਤੋਖ ਅੰਦਰ ਧਾਰ ਕੇ ਜੋ ਦੂਜਿਆਂ ਨੂੰ ਸਿਦਕ ਸੰਤੋਖ ਸੁਕਾਉਣ ਵਾਲੇ, ਉਹ ਪਹਿਲੇ ਹੀ ਆਪ ਜੀ ਦੇ ਮੈਂ ਦਰਸ਼ਨ ਦੀਦਾਰ ਕੀਤੇ। ਇਹ ਸੱਚ ਹੈ, ਅਗਰ ਅੰਦਰ ਲੋਭ ਹੈ ਤੇ ਹਜ਼ੂਰ ਕਹਿਣ ਲੱਗੇ ਐਸੇ ਲੋਭੀ ਮਨੁੱਖਾਂ ਦੇ ਨਜ਼ਦੀਕ ਕੋਈ ਵੀ ਨਹੀਂ ਜਾਂਦਾ ਹੈ ਜੀ।
ਵੇ ਆਪ ਦੁਖੀ ਸੁਖ ਕਬ ਹੋਣਾ ਪਾਵੇ, ਜਨਮ ਮਰੇ ਮਰ ਜਾਹੇ।
ਉਹ ਆਪ ਦੁਖੀ ਨੇ, ਭਲਾ ਲੋਭ ਸੁਖ ਦੇਵੇਗਾ ਕਿ ਦੁੱਖ ਪੈਦਾ ਕਰਾਏਗਾ? ਹੰਕਾਰ ਵਿੱਚ ਭਰੇ ਬੰਦੇ ਨੂੰ ਚੈਨ ਮਿਲੇਗੀ ਕਿ ਆਪਣੇ ਹੰਕਾਰ ਨੂੰ ਪਾਲਦਾ ਫਿਰੇਗਾ? ਵਿਕਾਰਾਂ ਨਾਲ ਔਗਣਾਂ ਨਾਲ ਜੁੜਿਆ ਹੋਇਆ ਬੰਦਾ, ਗੁਰੂ ਤੋਂ ਟੁੱਟਿਆ ਹੋਇਆ ਬੰਦਾ ਉਹ ਆਪ ਦੁਖੀ ਹੈ ਤੇ ਸੁੱਖ ਕਦੀ ਨਹੀਂ ਪ੍ਰਾਪਤ ਕਰਦੇ, ਬਲਕਿ ਜਨਮ ਮਰੇ ਮਰ ਜਾਹੇ ਉਹ ਬਾਰ ਬਾਰ ਜਨਮ ਲੈਂਦੇ ਨੇ, ਮਰ ਜਾਂਦੇ ਨੇ, ਮਰਦੇ ਨੇ ਤੇ ਫਿਰ ਜਨਮ ਲੈਂਦੇ ਨੇ। ਇਸ ਤਰ੍ਹਾਂ ਜੰਮਣ ਮਰਨ ਦੇ ਚੱਕਰ ਵਿੱਚ ਜ਼ਿੰਦਗੀ ਬਤੀਤ ਕਰਦੇ ਰਹਿੰਦੇ ਨੇ। ਇੱਕ ਅਦੀਬ ਲਿਖਦਾ, ਜੀ ਰਹੇ ਥੇ ਹਰ ਰੋਜ਼ ਕੱਪੜੇ ਬਦਲ ਬਦਲ ਕਰ, ਜੀ ਰਹੇ ਥੇ ਲੋਕ ਕੱਪੜੇ ਬਦਲ ਬਦਲ ਕਰ, ਇੱਕ ਦਿਨ ਇੱਕ ਕੱਪੜੇ ਮੇ ਲੈ ਜਾਏਗੇ ਕੰਧੇ ਬਦਲ ਬਦਲ ਕਰ। ਉਹ ਭਲਿਆ ਇੱਕ ਦਿਨ ਇਸ ਸੰਸਾਰ ਤੋਂ ਡੇਰਾ ਕੂਚ ਕਰਨਾ, ਜਨਮ ਲੈ ਕੇ ਮਰ ਜਾਣਾ ਪਰ ਦੁਖੀ ਮਰਨਾ ਧਿਆਨ ਚ ਰੱਖ ਲੈਣਾ। ਚੂੰਕਿ ਮਰਤਾ ਮਰਤਾ ਜਗ ਮੂਆ, ਮਰ ਵੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਕਬੀਰ ਜੀ ਕਹਿਣ ਲੱਗੇ, ਮੈਂ ਦੁਨੀਆਂ ਨੂੰ ਮਰਦਿਆਂ ਵੀ ਵੇਖਿਆ ਪਰ ਮਰਨਾ ਨਹੀਂ ਆਇਆ, ਜਿਨ੍ਹਾਂ ਨੂੰ ਅਵਗੁਣ ਵਿਕਾਰਾਂ ਚੋਂ ਆਪਣੀ ਹੋਂ ਚੋਂ ਮਰਨਾ ਆ ਗਿਆ, ਜਿਨ੍ਹਾਂ ਨੇ ਧਰਮ ਦੇ ਸਮਰਪਿਤ ਹੋ ਕੇ ਆਪਣੀ ਅਗਿਆਨਤਾ ਨੂੰ ਮਾਰ ਕੇ ਮਰਨਾ ਸਿੱਖ ਲਿਆ, ਜਿਨ੍ਹਾਂ ਨੇ ਗੁਰੂ ਦੇ ਘਰ ਜਨਮ ਲੈ ਕੇ ਮਰਨਾ ਸਿੱਖ ਲਿਆ, ਸਮਝ ਲੈਣਾ ਉਹਨਾਂ ਦਾ ਜੀਵਨ ਸੁਖੀ ਜੀਵਨ ਹੈ। ਤੇ ਜਿਹੜੇ ਔਗਣ ਵਿਕਾਰਾਂ ਵਿੱਚ ਜੀਵੇ ਉਹ ਆਪ ਦੁਖੀ, ਸੁੱਖ ਕਬੂ ਨਾ ਪਾਵੇ, ਜਨਮ ਮਰੇ ਮਰ ਜਾਹੇ ਉਹ ਇਸੇ ਤਰ੍ਹਾਂ ਜਨਮ ਲੈ ਕੇ ਮਰ ਜਾਂਦੇ ਨੇ, ਮਰਦੇ ਨੇ ਤੇ ਫਿਰ ਬਾਰ ਬਾਰ ਜਨਮ ਦੇ ਚੱਕਰ ਵਿੱਚ ਪਏ ਰਹਿੰਦੇ ਹਨ ਜੀ।
ਨਾਨਕ ਬਖਸ਼ ਲਈ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਹਜ਼ੂਰ ਕਹਿੰਦੇ ਨੇ ਅਗਰ ਔਗਣਾਂ ਵਿੱਚ, ਵਿਕਾਰਾਂ ਵਿੱਚ, ਲੋਭ ਵਿੱਚ ਤੇ ਹੰਕਾਰ ਵਿੱਚ ਜ਼ਿੰਦਗੀ ਬਤੀਤ ਹੋ ਗਈ ਹੋਵੇ, ਅੱਜ ਵੀ ਬਖਸ਼ੇ ਜਾ ਸਕਦੇ, ਅੱਜ ਵੀ ਸਾਡੇ ਸਾਰੇ ਗੁਨਾਹ ਮੁਆਫ ਹੋ ਸਕਦੇ ਨੇ। ਬਖਸ਼ ਦੇ ਅਰਥ ਹੀ ਇਹ ਨੇ, ਗੁਨਾਹਾਂ ਨੂੰ ਵਾਹਿਗੁਰੂ ਬਖਸ਼ ਲੈਂਦਾ ਹੈ। ਚੂੰਕਿ ਲੇਖਾ ਕਤ ਹੈ ਨਾ ਛੁੱਟੀ ਹੈ, ਖਿਲ ਖਿਲ ਭੂਲਣ ਹਾਰ ਬਖਸ਼ਣ ਹਾਰ, ਬਖਸ਼ ਲੈ ਨਾਨਕ ਪਾਰ ਉਤਾਰ। ਇਹ ਵਾਹਿਗੁਰੂ ਸਾਡਾ ਹਿਸਾਬ ਨਾ ਕਰਨਾ, ਸਾਨੂੰ ਬਖਸ਼ ਲੈਣਾ, ਅਸੀਂ ਖਤੇ ਬਹੁਤ ਕਮਾਉਂਦੇ ਕਿਸ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲੈ ਹੋ ਪਾਪੀ ਵੱਡ ਗੁਨਾਗਾਰ। ਇਹ ਮਾਲਕ ਰਹਿਮਤ ਕਰਨਾ, ਬਖਸ਼ ਲੈਣਾ, ਪਰ ਕਿਹੜੇ ਬਖਸ਼ੇ ਜਾਂਦੇ ਨੇ? ਹਜ਼ੂਰ ਨੇ ਇੱਕ ਨੁਕਤਾ ਦੱਸਿਆ, ਅਗਰ ਚਾਹੁੰਦੇ ਹਾਂ ਗੁਨਾਹਾਂ ਤੋਂ ਬਖਸ਼ੇ ਜਾਈਏ, ਸਾਡੇ ਗੁਨਾਹਾਂ ਦਾ ਹਿਸਾਬ ਨਾ ਹੋਵੇ, ਸਾਡੇ ਗੁਨਾਹਾਂ ਦਾ ਲੇਖਾ ਨਾ ਹੋਵੇ, ਤੇ ਉਹ ਕਿਵੇਂ ਬਖਸ਼ੇ ਜਾ ਸਕਦੇ ਹਾਂ? ਉਹ ਨੁਕਤਾ ਧਿਆਨ ਚ ਲੈ ਕੇ ਜਾਣਾ, ਜੇ ਗੁਰ ਚਰਨੀ ਚਿੱਤ ਲਾਹੇ, ਜੇ ਗੁਰੂ ਦੇ ਚਰਨਾਂ ਨਾਲ ਚਿੱਤ ਜੋੜ ਲਵਾਂਗੇ, ਅੰਦਰ ਗੁਰੂ ਦੇ ਉਪਦੇਸ਼ ਨਾਲ ਆਪਾਂ ਜੋੜ ਲਵਾਂਗੇ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਉਹ ਗੁਰੂ ਆਸ਼ੇ ਅਨੁਸਾਰ ਜਿਹੜੇ ਜੀਵਨਗੇ, ਜਿਨ੍ਹਾਂ ਕੋਲ ਅੰਮ੍ਰਿਤ ਹੋਵੇਗਾ, ਅੰਮ੍ਰਿਤ ਵੇਲਾ ਹੋਵੇਗਾ, ਅੰਮ੍ਰਿਤ ਬਾਣੀ ਦਾ ਜਪ ਹੋਵੇਗਾ, ਅੰਮ੍ਰਿਤ ਨਾਮ ਨਾਲ ਜੀਵਨ ਜੁੜਿਆ ਹੋਵੇਗਾ, ਸ਼ੁਭ ਗੁਣ ਹਿਰਦੇ ਵਿੱਚ ਹੋਵਣਗੇ, ਜੋ ਜੋ ਗੁਰੂ ਉਪਦੇਸ਼ ਦਿੱਤਾ ਉਹ ਜਿਹੜੇ ਸੰਭਾਲ ਲੈਣਗੇ, ਹਜ਼ੂਰ ਕਹਿਣ ਲੱਗੇ ਉਹਨਾਂ ਨੂੰ ਵਾਹਿਗੁਰੂ ਬਖਸ਼ ਲੈਂਦਾ ਹੈ ਜੀ।
ਪੌੜੀ,
ਅੱਗੋਂ ਪੌੜੀ ਦਾ ਆਰੰਭ ਜੋ ਵਾਰ ਨਾਲ ਸੰਬੰਧਿਤ ਹੈ, ਹਜ਼ੂਰ ਉਹ ਫਰਮਾਨ ਕਰਦੇ ਹਨ ਜੀ।
ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ,
ਜਿਹੜਾ ਪ੍ਰਭੂ ਨੂੰ ਚੰਗਾ ਲੱਗ ਗਿਆ, ਜਿਸ ਦਾ ਜੀਵਨ ਪ੍ਰਭੂ ਨੂੰ ਮਨਜ਼ੂਰ ਹੋ ਗਿਆ, ਜੋ ਪ੍ਰਭੂ ਨੂੰ ਪਾ ਗਿਆ, ਸਮਝ ਲੈਣਾ ਉਹ ਸੰਤ ਹੈ, ਉਹ ਭਗਤ ਹੈ, ਉਹ ਪ੍ਰਵਾਨ ਹੋਇਆ ਹੋਇਆ ਹੈ। ਚੂੰਕਿ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿੰਨਾਂ ਕੇ ਕੰਮਾਂ, ਇਹ ਗੱਲ ਸੱਚ ਹੈ। ਸੰਸਾਰ ਉੱਤੇ ਆਈਏ ਤੇ ਵਾਹਿਗੁਰੂ ਨੂੰ ਪਾ ਜਾਈਏ, ਤੇ ਵਾਹਿਗੁਰੂ ਨੂੰ ਕਿਹੜੇ ਪਾਉਂਦੇ ਨੇ? ਜਿਹੜੇ ਆਪ ਜੈਸੇ ਗੁਰੂ ਚਰਨਾਂ ਵਿੱਚ ਪੁੱਜਦੇ ਨੇ, ਗੁਰੂ ਦੇ ਉਪਦੇਸ਼ ਨੂੰ ਭਾਉ ਨਾਲ ਸੁਣਦੇ ਨੇ, ਗੁਰੂ ਚਰਨਾਂ ਨਾਲ ਆਪਣਾ ਚਿੱਤ ਜੋੜ ਲੈਂਦੇ ਨੇ, ਇਹ ਸਮਝ ਲੈਣਾ ਉਹ ਚੰਗੇ ਜੀਵਨ ਵਾਲੇ ਵਾਹਿਗੁਰੂ ਨੂੰ ਪਾ ਜਾਂਦੇ ਨੇ, ਉਹ ਸੰਤ ਜੀਵਨ ਵਾਲੇ, ਉਹ ਭਗਤ ਜੀਵਨ ਵਾਲੇ ਨੇ। ਸੰਤ ਤੇ ਭਗਤ ਕਿਸੇ ਪਹਿਰਾਵੇ ਨਾਲ ਨਹੀਂ, हां हो सकता पहरावा भी होवे पर अंदरों जीवन भी होवे पर बाहरों पहरावे तो पावे वो किहो जे पहरावे विच होवे पर अंदरों जीवन अगर गुरु परमेश्वर नू पा गया ते हजूर कहन लगे ओ संत भगत परवान जो प्रभ पाया
सेई बिचखण जंत जिनी हर त्याया
सेई बिचखण जंत ओ सियाने जंत ओ सोजीवान जीव जिन्ना ने वाहिगुरु नू त्याया अंदर दे आपे दा कम है ना त्यामना ऐ पलिया तू दुनिया के ख्यालों नू ना बार बार चितवन करी तू वाहिगुरु नू अंदरों त्याई चूंके जिन्नी नाम त्याया गए मशक्कत काल नानक ते मुख उजल केते छुट्टी नाल ओह ऐसा परवान जीवन हो गया ओ विचखण जंत बन गया ओ सियाना सोजीवान जीव हो गया जिन्ना ने वाहगुरु दा अंदरों आराधन किया जी
अमृत नाम निदान भोजन खाया
कुछ भोजन है जो दंदा नाल चेत के पक्ष भोज लेंज ते पेंज ओ चार तरह का भोजन पीन वाला चटन वाला चिब के चिथ के खान वाला ओ किसे तरह नाल पीन वाला ओ भोजन मुख राही खादा गया पर ए भोजन अंदर दी चेतना ने खादा हजूर कहन लगे ऐसा नाम दा भोजन ओ अमृत नाम एक अमोलक खजाना है ओ दिन रात सिमरन करदिया करदिया ओ नाम दे भोजन नू छक दे हां जी
संत जना की तूर मस्त कलाया
हुन संत जना की साध संगत दी चरण तूर ओ मस्तक ते लांदा भाव औगण वकारा वालियां दे संग विच नहीं जिंदगी बतीत करदा ओ भगती सिमरन करन वाली साध संगत विच बैठदा ते संत जना दी तूर ओ मस्तक लौंदा बस एक बेनती करदियां अगर आपा बंदगी सिमरन करन वाले धर्म दे मार्ग वाला बन जांदा ते फिर एक धूड़ जिहड़ी चेहरे नूं ते कपड़िया नूं मैली करदी सी ओ धूड़ नहीं हुण ओ धूड़ मिल गई जिहड़ा आपा निर्मल करन वाली बंदगी समन करने वाली साध संगत दी चरण धूड प्राप्त करता है जी
नानक भई पुनीत हर तीर्थ नाया
सतगुरु फरमान करते ने ओ पुनीत हो गया ओ पवित्र हो गया उन्होंने हरी तीर्थ विच इशनान किया भाव नाम सिमरन करदिया करदिया ओ ऐसा तीर्थ है जो तन ते मन नूं पवित्र कर देंदा है बस अठ सठ तीर्थ ते सत्संग रह है जिन हर हिरदे रहा समाए अंदर नाम वस गया हुण अठ तीर्थां विच हर वेले टुब्बी पई लगदी है ते साहिब दी रहमत होवे नाम सिमरन करके मैल धोती जाए आपा निर्मल हो जाए सिमरन अभ्यासी बनिए लोक परलोक सेला होवे धन गुरु रामदास पातशाह जी धन गुरु ग्रंथ साहब महाराज जी उन्हां ते बख्शिश करन जो नाम सिमरन करके नाम दे तीर्थ विच इशनान कर दे तीर्थ नामन जाओ तीर्थ नाम है तीर्थ शब्द विचार अंतर ज्ञान है नानक भए पुनीत हर तीर्थ नाया ते सतगुरु रहमत करन आपा पवित्र हो जाए हरि तीर्थ नाम तीर्थ गुर शब्द तीर्थ विच साडा इशनान होवे जी इन्हां अखरां नाल भुल चुक दी खिमा अनेकां गलतियां होईयां दे लई खिमा दी जाचना जी सतगुरां दा कोटान कोट धन्नवाद कल दी इक होर हाजरी भरन दी सतगुरु आप समर्थ देवन जी आओ इस पावन शब्द दे दो बोलां नूं मुड़ शरवण करिए उपरंत फतेह दी सांझ पाइए जी
संत जना की तूर मस्तक लाया नानक भई पुनीत ਹਰ ਤੀਰਥ ਨਾਇਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।